ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਕਿਰਪਾ ਦਾ ਸਦਕਾ ਸੋਠ ਰਾਗਣੀ ਦੇ ਵਿੱਚ ਰਾਗ ਸੋਠ ਉਚਾਰਨ ਕੀਤਾ ਗੁਰਾਂ ਨੇ। ਤੇ ਇਸ ਪ੍ਰਕਾਰ ਇੱਥੇ ਮਹਾਰਾਜ ਨੇ ਰਾਗ ਉਚਾਰਨ ਕੀਤਾ ਅੱਖਰ ਰਾਗ ਸੋਠ। ਭੁੱਖੇ ਭਗਤ ਮਾਂ ਕੀਜੈ। ਕਬੀਰ ਜੀ ਨੇ ਭਜਨ ਬੰਦਗੀ ਵਾਸਤੇ ਸਾਰੇ ਸੰਸਾਰਕ ਕੰਮ ਤਿਆਗ ਦਿੱਤੇ ਜਦੋਂ, ਸੋ ਘਰ ਦਾ ਗੁਜ਼ਾਰਾ ਇੱਕ ਸ਼ਾਹੂਕਾਰ ਦੇ ਘਰੋਂ ਪੱਕੀ ਪਕਾਈ ਰੋਟੀ ਆ ਜਾਂਦੀ। ਛੱਕ ਕੇ ਆਪਣਾ ਬੰਦਗੀ ਕਰਦੇ ਬੇਫਿਕਰ ਰਹਿੰਦੇ। ਸੋ ਇੱਕ ਦਿਨ ਕਬੀਰ ਜੀ ਦੀ ਪਰਖ ਲੈਣ ਵਾਸਤੇ ਪਰਮੇਸ਼ਰ ਨੇ ਐਸਾ ਭਾਣਾ ਵਰਤਾਇਆ ਕਿ ਰੋਟੀ ਜਿਹੜੀ ਸੀ ਉਹ ਆਉਣੀ ਬੰਦ ਹੋ ਗਈ। ਸੋ ਇਸ ਪ੍ਰਕਾਰ ਜਦੋਂ ਰੋਟੀ ਆਉਣੀ ਬੰਦ ਹੋਈ, ਚਾਰ ਪੰਜ ਦਿਨ ਭੁੱਖਿਆਂ ਲੰਘ ਗਏ ਅਤੇ ਸੰਤ ਮੰਡਲੀ ਵੀ ਕਬੀਰ ਦੇ ਘਰ ਆ ਉਤਰੀ। ਸੋ ਉਹ ਵੀ ਭੁੱਖੀ ਸੀ ਅਤੇ ਘਰ ਵੀ ਕੁਝ ਹੈ ਨਹੀਂ ਸੀ ਜੋ ਸੰਤਾਂ ਨੂੰ ਖਵਾਏ। ਇਸ ਚਿੰਤਾ ਵਿੱਚ ਕਬੀਰ ਜੀ ਨੇ ਭਗਤੀ ਨਾ ਕੀਤੀ। ਆਪਣੀ ਚਿੰਤਾ ਤਾਂ ਨਹੀਂ ਹੁੰਦੀ, ਪਰ ਜਦੋਂ ਸੰਗਤ ਆ ਜਾਏ ਫਿਰ ਚਿੰਤਾ ਹੋ ਜਾਂਦੀ ਹੈ। ਸੋ ਐਸੇ ਹਾਲਾਤ ਦੇ ਵਿੱਚ ਪਰਮੇਸ਼ਰ ਨੇ ਕਬੀਰ ਜੀ ਕੋਲੋਂ ਭਗਤੀ ਦੀ ਦਸ਼ਾ ਪੁੱਛੀ, ਅੱਜ ਤੈਨੂੰ ਕੀ ਹੋ ਗਿਆ ਭਾਈ, ਤੂੰ ਭਗਤੀ ਨਹੀਂ ਕੀਤੀ? ਸੋ ਕਬੀਰ ਜੀ ਨੇ ਉੱਤਰ ਦਿੱਤਾ ਉਸ ਵਕਤ ਰਾਗ ਸੋਠ ਦੇ ਵਿੱਚ, ਭੁੱਖੇ ਭਗਤ ਨਾ ਕੀਜੈ ਯਹ ਮਾਲਾ ਆਪਣੀ ਲੀਜੈ। ਇਹ ਜਿਵੇਂ ਪਿਓ ਅਤੇ ਪੁੱਤ ਦਾ ਲਾਡ ਹੁੰਦਾ ਆਪਸ ਵਿੱਚ ਗੁੱਸੇ 'ਚ ਆ ਕੇ ਨਹੀਂ ਕਹਿੰਦੇ, ਕਹਿੰਦੇ ਇਹ ਭਗਵਾਨ ਭੁੱਖਿਆ ਰਹਿ ਕੇ ਤਾਂ ਆਪਦੀ ਭਗਤੀ ਨਹੀਂ ਕੀਤੀ ਜਾਂਦੀ। ਜੇ ਭਗਤੀ ਕਰਵਾਉਣੀ ਹੈ ਤਾਂ ਖਾਣ ਪੀਣ ਨੂੰ ਖੁੱਲ੍ਹਾ ਦਿਓ। ਫਿਰ ਭਗਵਾਨ ਨੇ ਕਿਹਾ ਕਿ ਜੇ ਭਗਤੀ ਨਹੀਂ ਕਰਨੀ ਤਾਂ ਮਾਲਾ ਕਿਉਂ ਫੜੀ ਹੋਈ ਹੈ? ਕਹਿਣ ਲੱਗਿਆ ਮਾਲਾ ਵੀ ਆਪਣੀ ਲੈ ਲਓ, ਮੈਨੂੰ ਮਾਲਾ ਫੇਰਨ ਦੀ ਵੀ ਲੋੜ ਨਹੀਂ। ਇਹ ਕਹਿ ਕੇ ਮਾਲਾ ਆਕਾਸ਼ ਵੱਲ ਨੂੰ ਸੁੱਟ ਦਿੱਤੀ। ਕਹਿੰਦੇ ਆ ਲਓ ਜੀ ਆਪਣੀ ਮਾਲਾ ਲਓ, ਮੈਂ ਕਰਨੀ ਭਗਤੀ। ਫਿਰ ਪਰਮੇਸ਼ਰ ਨੇ ਬਚਨ ਕੀਤਾ, ਫਿਰ ਜੇ ਹੁਣ ਤੂੰ ਭਗਤੀ ਨਾ ਕਰੇਗਾ ਫਿਰ ਮੁਕਤੀ ਕਿਵੇਂ ਹੋਵੇਗੀ? ਆਓ ਮੰਗਾਓ ਸੰਤਨ ਰਹਿਣਾ ਮੈਂ ਨਾ ਹੀ ਕਿਸੇ ਕਾ ਦੇਣਾ। ਸੋ ਬੜੀ ਸਿਆਣਪ ਭਰਿਆ ਹੁਣ ਉੱਤਰ ਦਿੰਦੇ ਨੇ। ਪਰਮੇਸ਼ਰ ਨੇ ਇਹੀ ਪਰਖਣਾ ਸੀ ਵੀ ਕੀ ਜਵਾਬ ਦਿੰਦੇ ਨੇ। ਕਹਿੰਦੇ ਮੈਂ ਮੁਕਤ ਹੋਣ ਲਈ ਸੰਤਾਂ ਦੇ ਚਰਨ ਕਮਲਾਂ ਦੀ ਰੇਨਾ ਤੋਂ ਭਾਵ ਧੂੜੀ ਮੰਗ ਲਵਾਂਗਾ। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਨਾ। ਸੋ ਫਿਰ ਪਰਮੇਸ਼ਰ ਨੇ ਬਚਨ ਕੀਤਾ ਕਿ ਧੂੜੀ ਲੈਣ ਲਈ ਵੀ ਭਗਤੀ ਕਰਨੀ ਪਵੇਗੀ। ਸੋ ਕਬੀਰ ਜੀ ਕਹਿਣ ਲੱਗੇ ਮੈਂ ਨਾ ਹੀ ਕਿਸੇ ਕਾ ਦੇਣਾ, ਮੈਂ ਕਿਸੇ ਦਾ ਕਰਜ਼ਾ ਨਹੀਂ ਦੇਣਾ ਜੋ ਭੁੱਖਿਆ ਰਹਿ ਕੇ ਭਗਤੀ ਕਰਾਂ। ਮੈਂ ਸੰਤਾਂ ਲਈ ਰੇਨਾ ਤੋਂ ਭਾਵ ਪਦਾਰਥ ਮੰਗਣਾ ਅਤੇ ਸੰਗ ਹੁੰਦਾ ਭਲੀ ਪ੍ਰਕਾਰ ਆਪਣੇ ਸਰੀਰ ਵਾਸਤੇ, ਆਪਣੇ ਤਨ ਹੁੰਦਾ ਪੁੱਤਰ ਪੁੱਤਰੀਆਂ ਵਾਸਤੇ ਵੀ ਪਦਾਰਥ ਮੰਗਦਾ। ਫਿਰ ਪਰਮੇਸ਼ਰ ਨੇ ਕਿਹਾ ਤੂੰ ਬੜੀਆਂ ਹੀ ਖੁੱਲ੍ਹੀਆਂ ਗੱਲਾਂ ਕਰਨਾ, ਜ਼ਰਾ ਵੀ ਨਹੀਂ ਸੰਗਦਾ ਤੂੰ, ਅੱਜ ਕੀ ਹੋਇਆ ਤੈਨੂੰ? ਮਾਧੋ ਕੈਸੀ ਬਣੈ ਤੁਮ ਸੰਗੇ, ਆਪ ਨਾ ਦੇਹੋ ਤਾਂ ਲੇਵੋ ਮੰਗੇ ਰਹਾਓ। ਕਹਿੰਦੇ ਹੇ ਭਗਵਾਨ, ਆਪ ਨਾਲ ਕਿਵੇਂ ਸੰਗਣਾ ਬਣ ਸਕਦਾ? ਜੇ ਆਪ ਜੀ ਪਾਸੋਂ ਹੀ ਸੰਗੀਏ ਫਿਰ ਤਾਂ ਭੁੱਖੇ ਮਰ ਜਾਈਏ। ਹੁਣ ਪਿਤਾ ਕੋਲੋਂ ਤਾਂ ਮੰਗਣਾ ਹੀ ਹੁੰਦਾ। ਜੇ ਤੁਸੀਂ ਸਾਨੂੰ ਆਪ ਭੋਜਨ ਨਾ ਦਿਓਗੇ ਤਾਂ ਅਸੀਂ ਆਪ ਪਾਸੋਂ ਮੰਗ ਲਵਾਂਗੇ। ਫਿਰ ਕਹਿਣ ਲੱਗੇ ਪਰਮੇਸ਼ਰ ਕੇ ਤੂੰ ਕਿਸ ਕਿਸ ਲਈ ਅਤੇ ਕਿੰਨਾ ਕਿੰਨਾ ਭੋਜਨ ਚਾਹੁੰਦਾ ਮੈਨੂੰ ਦੱਸ ਦੇ, ਉਨਾ ਉਨਾ ਤੇਰਾ ਰੋਜ਼ ਦਾ ਬੰਨ ਦਿੰਦੇ ਹਾਂ। ਤਾਂ ਕਬੀਰ ਜੀ ਨੇ ਫਿਰ ਉਸ ਵਕਤ ਆਪਣੀ ਲਿਸਟ ਲਿਖ ਦਿੱਤੀ ਕਿ ਆਹ ਮੈਨੂੰ ਚੀਜ਼ਾਂ ਚਾਹੀਦੀਆਂ ਰੋਜ਼। ਦੋਏ ਸਿਰ ਮੰਗੋ ਚੂਨਾ ਪਾਓ ਘਿਓ ਸੰਗ ਲੂਨਾ। ਸੋ ਇੱਕ ਇੱਕ ਦੇ ਲਈ ਹੁਣ ਗਿਣਤੀ ਕਰਾਉਂਦਾ ਮੈਂ ਸਾਰੇ ਟੱਬਰ 'ਚੋਂ। ਇੱਕ ਬੰਦਾ ਇੰਨਾ ਖਾਣਾ ਖਾਂਦਾ ਵੀ ਦੋ ਦੋ ਸੇਰ ਕੱਚਾ ਆਟਾ ਪਾਈ ਆ ਘਿਓ ਅਤੇ ਨਾਲ ਲੂਣ ਅਤੇ ਮਸਾਲਾ ਆਦਿ ਸਾਰਾ ਕੁਛ ਮੰਗਦਾ, ਹਲਦੀ ਮਸਾਲਾ ਸਭ ਕੁਛ ਚਾਹੀਦਾ। ਅੱਧ ਸੇਰ ਮੰਗਾਂ ਦਾਲੇ ਮੌਕਾ ਦੋਨੋਂ ਵਕਤ ਜਿਵਾਲੇ। ਸੋ ਅੱਧਾ ਸੇਰ ਘੱਟੋ ਘੱਟ ਕੱਚੀ ਦਾਲ ਮੰਗਦਾ। ਅੱਧਾ ਸੇਰ ਪਹਿਲਾਂ, ਹੁਣ ਜਿਵੇਂ ਅੱਧਾ ਕਿਲੋ ਚੱਲਦਾ, ਪਹਿਲਾਂ ਸੇਰ ਚੱਲਦਾ ਹੁੰਦਾ ਸੀ। ਜਿਵੇਂ ਇਸ ਪ੍ਰਕਾਰ 400 ਗ੍ਰਾਮ ਦਾ ਜਾਂ 900 ਗ੍ਰਾਮ ਦਾ ਵੀ ਸੇਰ, ਫਿਰ ਅੱਧ ਸੇਰ ਹੋ ਗਿਆ 400-450 ਗ੍ਰਾਮ ਕੱਚੀ ਦਾਲ ਦੇ ਦਿਓ, ਚਾਹੇ ਉਹ ਮੂੰਗੀ ਮਸਰੀ ਹੋਵੇ ਛੋਲਿਆਂ ਦੀ ਹੋਵੇ। ਇੱਕ ਵੇਲੇ ਦਾ ਭੋਜਨ ਦੇ ਕੇ ਨਾ ਹਟ ਜਾਇਓ, ਦੋਵੇਂ ਵੇਲੇ ਘੱਟੋ ਘੱਟ ਭੋਜਨ ਜਿਹੜਾ ਨਾ ਜਵਾਲੇ ਛਕਾਉਣ ਵਾਸਤੇ ਦਿਓ। ਮੌਕਾ ਦੋਨੋਂ ਵਕਤ ਜਵਾਲੇ, ਪ੍ਰਸ਼ਾਦਾ ਸਵੇਰੇ ਮਿਲ ਜਾਵੇ ਇੱਕ ਵਾਰੀ, ਇੱਕ ਵਾਰ ਸ਼ਾਮ ਨੂੰ ਮਿਲ ਜਾਵੇ। ਇਸੇ ਤਰ੍ਹਾਂ ਧੰਨੇ ਭਗਤ ਜੀ ਨੇ ਵੀ ਜੋ ਮੰਗਿਆ ਪਰਮੇਸ਼ਰ ਤੋਂ, ਦਾਲ ਸਿੱਧਾ ਮੰਗੋ ਘੀਓ ਹਮਰਾ ਖੁਸ਼ੀ ਕਰੈ ਨਿਤ ਜੀਓ, ਬਨੀਆਂ ਸ਼ਾਦਨ ਨੀਕਾ ਅਨਾਜ ਮੰਗੋ ਸਤ ਸੀ ਕਾ, ਗਊ ਭੈਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ, ਕਰਕੇ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ, ਖਾਟ ਮੰਗਾਂ ਚਾਉ ਪਾਈ ਸਿਰਹਾਨਾ ਅਵਰ ਤੁਲਾਈ। ਚਲੋ ਸਾਡੀ ਤਾਂ ਸਰ ਜਾਂਦੀ ਕਹਿੰਦੇ, ਗੱਲਬਾਤ। ਪਰ ਸੰਤਾਂ ਦੇ ਵਿਸ਼ਰਾਮ ਲਈ ਚਾਉ ਹੁੰਦਾ ਚਾਰ ਪਾਵਿਆਂ ਵਾਲਾ ਪਲੰਘ ਮੰਗਦਾ ਚਾਉ ਪਾਈ। ਸੋ ਚਾਉ ਪਾਈ ਤੋਂ ਭਾਵ ਚਮਰਪੋਸ਼ ਵਾਲਾ ਖਾਟ ਹੁੰਦਾ ਪਲੰਘ ਮੰਗਦਾ। ਕੋਈ ਮਹਾਂਪੁਰਖ ਆਵੇ ਉਹਨੂੰ ਕੋਈ ਦਇਆ ਤਾਂ ਕਰੀਏ, ਵਿਚਾਰੇ ਥੱਲੇ ਹੀ ਸੌਂਦੇ ਨੇ ਸਫਾਂ ਵਿਛਾ ਕੇ। ਸਿਰਹਾਣਾ ਵੀ ਮੰਗਦਾ ਅਤੇ ਹੋਰ ਥੱਲੇ ਵਿਛਾਉਣ ਨੂੰ ਤਲਾਈ ਵੀ ਮੰਗਦਾ। ਉੱਪਰ ਕਉ ਮੰਗੋ ਖੀਂਦਾ, ਤੇਰੀ ਭਗਤ ਕਰੈ ਜਨ ਥੀਂਦਾ। ਸਰੀਰ ਦੇ ਉੱਪਰ ਪਾਉਣ ਲਈ ਖੀਂਦਾ ਹੁੰਦਾ ਗੋਦੜੀ ਮੰਗਦਾ, ਗੋਦੜਾ ਹੁੰਦਾ ਰਜਾਈ ਲੇਪ ਮੰਗਦਾ। ਸੋ ਸੰਤ ਸੇਵਾ ਵਾਸਤੇ ਚੀਜ਼ਾਂ ਦੇ ਦਿਓ ਤਾਂ ਮੈਂ ਸੋ ਦਾਸ ਦੀ ਜਿਹੜੀ ਥੀਂਦਾ ਹੁੰਦੀ ਪ੍ਰੇਮਾ ਭਗਤੀ ਨੂੰ ਕਰਾਂਗਾ। ਪਰਮੇਸ਼ੁਰ ਨੇ ਕਿਹਾ ਇੰਨੀਆਂ ਵਸਤੂਆਂ ਭਗਤ ਨੂੰ ਨਹੀਂ ਮੰਗਣੀਆਂ ਚਾਹੀਦੀਆਂ ਕਿਉਂਕਿ ਇਸ ਵਿੱਚ ਲੋਭ ਸਿੱਧ ਹੁੰਦਾ। ਇੰਨੀਆਂ ਚੀਜ਼ਾਂ ਗ੍ਰਿਸਤੀਆਂ ਵਾਂਗੂ ਮੰਗੀ ਜਾਂ ਵੀ ਤੂੰ ਨਾਲੇ ਭਗਤ ਹੈ। ਕਹਿਣ ਲੱਗਿਆ ਉਸ ਵਕਤ ਭਗਤ ਜੀ ਕਹਿਣ ਲੱਗੇ ਬਈ ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਂ ਤੇਰਾ ਮੈਂ ਫੱਬੋ। ਕਹਿੰਦੇ ਗਰੀਬ ਨਿਵਾਜ ਮੈਂ ਕੋਈ ਲੋਭ ਨਹੀਂ ਕੀਤਾ, ਮੈਂ ਤਾਂ ਇੱਕ ਜੇ ਜਿਸ ਪ੍ਰਕਾਰ ਹੈ ਨਾ ਆਪ ਦਾ ਇੱਕ ਨਾਮ ਹੀ ਫੱਬੋ ਫਬਾਉਂਦਾ। ਕਹਿ ਕਬੀਰ ਮਨ ਮੰਨਿਆ, ਮਨ ਮੰਨਿਆ ਤਾਂ ਉਹ ਹਰ ਜਾਂਦੇ ਆ। ਕਬੀਰ ਜੀ ਫਰਮਾਉਂਦੇ ਕਿ ਮੇਰਾ ਤਾਂ ਆਪ ਦੇ ਨਾਮ ਚਿੰਤਨ ਕਰਨ ਵਿੱਚ ਮਨ ਮੰਨਿਆ ਗਿਆ ਅਤੇ ਮਨ ਦੇ ਮੰਨਣੇ ਕਰਕੇ ਇਹ ਹਰੀ ਆਪ ਨੂੰ ਜਾਣਿਆ। ਸੋ ਇਸ ਪ੍ਰਕਾਰ ਇਹ ਤਾਂ ਸੀ ਬਾਹਰਲਾ ਭਾਵ, ਅੰਤਰੀਵ ਇਹਦਾ ਭਾਵ ਬਹੁਤ ਡੂੰਘਾ। ਉਹ ਅੰਤਰੀ ਭਾਵ ਇਸ ਪ੍ਰਕਾਰ ਫਰਮਾਉਂਦੇ ਹਨ ਭੁੱਖੇ ਭਗਤ ਨਾ ਕੀਜੈ, ਭੂ ਨਾਮ ਧਰਤੀ ਦਾ ਅਤੇ ਖੇ ਨਾਮ ਆਕਾਸ਼ ਦਾ ਹੁੰਦਾ ਭੂਖੇ। ਅਤੇ ਇਹ ਕਰਕੇ ਪ੍ਰਿਥਵੀ ਆਕਾਸ਼ ਜਿਹੜੇ ਨੇ ਪੰਜ ਤੱਤਾਂ ਰਹਿਤ ਜੋ ਮਨੁੱਖ ਸਰੀਰ ਹੈ ਇਹ ਦੇਹ ਦੇ ਅਧਿਆਸ ਕਰਨੇ ਕਰਕੇ ਆਪ ਜੀ ਦੀ ਭਗਤੀ ਨਹੀਂ ਕੀਤੀ ਜਾਂਦੀ। ਅਧਿਆਸ ਦਾ ਸਰੂਪ ਕੀ ਹੈ? ਕਹਿੰਦੇ ਦੇਹ ਨੂੰ ਜਿਹੜਾ ਆਤਮਾ ਸਮਝਣਾ ਇਸੇ ਨੂੰ ਅਧਿਆਸ ਕਹਿੰਦੇ ਨੇ। ਦੇਹੀ ਨਹੀਂ ਲੋਕ ਆਤਮਾ ਸਮਝੀ ਜਾਂਦੇ ਨੇ ਅਤੇ ਆਤਮਾ ਨੂੰ ਸਮਝਦੇ ਹੀ ਨਹੀਂ। ਸੋ ਅਧਿਆਸ ਦੀ ਸਮੱਗਰੀ ਜਿਹੜੀ ਆ ਉਹ ਕਿੰਨੇ ਪ੍ਰਕਾਰ ਦੀ ਹੁੰਦੀ? ਅਧਿਆਸ ਦੀ ਸਮੱਗਰੀ ਪੰਜ ਪ੍ਰਕਾਰ ਦੀ ਹੁੰਦੀ ਹੈ। ਸੱਤ ਵਸਤੂ ਕੇ ਗਿਆਨ ਤੈਂ ਸੰਸਕਾਰ ਇੱਕ ਜਾਨ, ਤ੍ਰਿਵਿਧ ਦੋਸ਼ ਅਗਿਆਨਪੁਣ ਸਾਮੱਗਰੀ ਪਹਿਚਾਨ। ਸੋ ਸੱਤ ਵਸਤੂ ਦੇ ਗਿਆਨ ਜਨ ਸੰਸਕਾਰ ਅਤੇ ਤਿੰਨ ਪ੍ਰਕਾਰ ਦੇ ਦੋਸ਼। ਇੱਕ ਹੁੰਦਾ ਪਰਮੇਹ ਦਾ ਦੋਸ਼, ਵਸਤੂ ਦਾ ਸਦਰਸ਼ ਆਦਿ ਦੋਸ਼ ਹੁੰਦਾ ਜਿਹੜਾ। ਇੱਕ ਪਰਮਾਤਾ ਦਾ ਦੋਸ਼ ਹੈ, ਅੰਤਹਿਕਰਨ ਦਾ ਲੋਭ ਆਦਿਕ ਇਹ ਦੋਸ਼ ਹੁੰਦੇ ਨੇ। ਸੋ ਪ੍ਰਮਾਣ ਦਾ ਦੋਸ਼ ਜਿਹੜਾ ਹੁੰਦਾ ਨੇਤਰਾਂ ਦਾ ਪਿੱਤ ਕਮਲ ਆਦਿਕ ਦੋਸ਼ ਹੁੰਦਾ। ਤੋ ਅਧਿਸ਼ਟਾਨ ਦੇ ਵਿਸ਼ੇਸ਼ ਰੂਪ ਦਾ ਅਗਿਆਨ, ਉਹ ਅਗਿਆਨਤਾ 'ਚ ਬੈਠਾ। ਅਧਿਸ਼ਟਾਨ ਕੌਣ? ਪਰਮੇਸ਼ੁਰ ਜੋ ਆਸਰਾ ਰੂਪ ਹੈ। ਉਹਦੇ ਵਿਸ਼ੇਸ਼ ਰੂਪ ਦਾ ਗਿਆਨ ਹੋਣ ਦੀ ਬਜਾਏ ਜੀਵ ਨੂੰ ਅਗਿਆਨ ਹੋ ਜਾਂਦਾ ਅਸਲ। ਇਹ ਪੰਜ ਪ੍ਰਕਾਰ ਅਧਿਆਸ ਦੀ ਸਮੱਗਰੀ ਹੈ, ਇਹਦੇ ਤੋਂ ਬਿਨਾਂ ਅਧਿਆਸ ਨਹੀਂ ਹੋ ਸਕਦਾ। ਜਿਵੇਂ ਘੁਮਿਆਰ ਜਿਹੜਾ ਹੁੰਦਾ ਹੈ ਉਹਨੂੰ ਕੁਲਾਲ ਵੀ ਕਹਿੰਦੇ ਨੇ। ਉਹਦੇ ਕੋਲ ਇੱਕ ਡੰਡਾ ਹੁੰਦਾ, ਇੱਕ ਘੁਮਾਉਣ ਵਾਲਾ ਚੱਕਰ ਜਿਹਾ ਹੁੰਦਾ ਪੁੜ, ਜਿਹਦੇ 'ਤੇ ਭਾਂਡੇ ਬਣਾਉਂਦਾ ਉਹ, ਅਤੇ ਜਲ ਮਿੱਟੀ ਘੜੇ ਦੀ ਸਮੱਗਰੀ ਕਹੀ ਹੈ ਇਸ ਪ੍ਰਕਾਰ। ਇਹਨਾਂ 'ਚੋਂ ਜੇ ਕੋਈ ਇੱਕ ਵੀ ਨਾ ਹੋਵੇ ਉਹਦੇ ਕੋਲ ਤਾਂ ਉਹ ਘੜਾ ਬਣ ਨਹੀਂ ਸਕਦਾ। ਸੋ ਇਸ ਪ੍ਰਕਾਰ ਹੀ ਇਹ ਜਿਹੜਾ ਪਹਿਲਾਂ ਬਚਨ ਕਿਹਾ ਉਹ ਕਾਰਨ ਰੂਪ ਕਰਕੇ ਸਾਰੀ ਸਮੱਗਰੀ ਅਧਿਆਸ ਦੀ ਹੋਈ ਕਹੀ ਹੈ। ਇਸੇ ਪ੍ਰਕਾਰ ਫਰਮਾਉਂਦੇ ਹਨ ਭੂ ਪ੍ਰਿਥਵੀ ਖੇ ਆਕਾਸ਼ ਦੇ ਪਦਾਰਥਾਂ ਦੀ ਇੱਛਾ ਹੋਣ ਕਰਕੇ ਆਪ ਜੀ ਦੀ ਭਗਤੀ ਨਹੀਂ ਕੀਤੀ ਜਾਂਦੀ। ਜਦੋਂ ਤੱਕ ਇਹਨਾਂ ਦੀ ਇੱਛਾ ਹੁੰਦੀ ਹੈ ਧਰਤੀ ਦੇ ਪਦਾਰਥ ਮਿਲ ਜਾਣ, ਆਕਾਸ਼ ਦੇ ਭਾਵ ਸਵਰਗ ਆਦਿਕ ਮਿਲ ਜਾਣ। ਯਹ ਮਾਲਾ ਆਪਣੀ ਲੀਜੈ, ਇੱਥੇ ਵੀ ਮਾਂ ਅਤੇ ਲਾ ਵੱਖਰੇ ਹੋ ਜਾਣੇ। ਇਹ ਮਾਂ ਹੁੰਦੀ ਮਾਇਆ, ਜੋ ਲਾ ਲਗਾਈ ਹੋਈ ਹੈ ਆਪਣੀ ਵਾਪਸ ਲੈ ਲਵੋ। ਮਾਇਆ ਮਾਂ ਤੋਂ ਭਾਵ ਮਾਇਆ ਲਾ, ਆਪਣੀ ਮਾਇਆ ਲਾ ਲਓ ਇਹਨੂੰ ਲਾ ਲਓ, ਵਾਪਸ ਲੈ ਲਓ ਭਾਵ। ਆਉ ਮੰਗੋ ਸੰਤਨ ਰੇ ਨਾ, ਮੈਂ ਸੰਗ ਹੁੰਦਾ ਭਲੀ ਪ੍ਰਕਾਰ, ਤਨ ਹੁੰਦਾ ਦੇਹ, ਦੇਹ ਅਧਿਆਸ ਨੂੰ ਰੇਨਾ ਭਾਵ ਧੂੜ ਕਰਨਾ ਮੰਗਦਾ। ਮੈਂ ਸਰੀਰ ਨੂੰ ਇਉਂ ਸਮਝਦਾ ਮਿੱਟੀ ਹੈ ਬਸ, ਮੈਂ ਇਹ ਸਮਝਣਾ ਚਾਹੁੰਦਾ ਕਿ ਮੈਂ ਸਰੀਰ ਨੂੰ ਆਤਮਾ ਨਾ ਮੰਨਾਂ, ਆਤਮਾ ਅੰਦਰ ਹੈ ਮੇਰੇ, ਮੈਂ ਉਸ 'ਤੇ ਹੀ ਧਿਆਨ ਧਰਿਆ ਕਰਾਂ। ਮੈਂ ਨਾ ਹੀ ਕਿਸੇ ਕਾ ਦੇਣਾ, ਇਹ ਪਰਮੇਸ਼ੁਰ ਮੈਨੇ ਆਪਣੇ ਮਨ ਨੂੰ ਆਪ ਜੀ ਤੋਂ ਬਿਨਾਂ ਹੋਰ ਕਿਸੇ ਦੇਵੀ ਦੇਵਤੇ ਵਿੱਚ ਨਹੀਂ ਦੇਣਾ ਕੀਤਾ, ਨਹੀਂ ਲਾਇਆ ਉਹਦਾ। ਮਾਧੋ ਕੈਸੀ ਬਣੈ ਤੁਮ ਸੰਗੇ, ਇਹ ਮਾਇਆਪਤੀ ਪਰਮਾਤਮਾ ਆਪਾ ਭਾਅ ਦੇ ਸਹਿਤ ਹੋਣ ਕਰਕੇ ਆਪ ਜੀ ਨਾਲ ਪ੍ਰੀਤੀ ਕਰਨੀ ਕਿਵੇਂ ਬਣ ਸਕਦੀ ਹੈ? ਨਹੀਂ ਬਣ ਸਕਦੀ। ਇਸੇ ਲਈ ਮੇਰੀ ਇਹ ਬੇਨਤੀ ਹੈ, ਆਪ ਨਾ ਦਿਓ ਤਾਂ ਲੇਵੋ ਮੰਗੇ ਰਹਾਓ। ਜਦੋਂ ਗਿਆਨ ਦੀ ਗੱਲ ਚੱਲਦੀ ਹੁੰਦੀ ਹੈ ਫਿਰ ਗਿਆਨ ਦੇ ਹੀ ਬਚਨ ਹੁੰਦੇ ਸਾਰੇ। ਪਹਿਲਾਂ ਸੰਸਾਰੀ ਗੱਲਾਂ ਚੱਲਦੀਆਂ ਸੀ, ਉਦੋਂ ਸੰਸਾਰ ਦੇ ਹੀ ਬਚਨ ਹੋਏ ਸੀ। ਇੱਥੇ ਆਪ ਦਾ ਭਾਵ ਕੀ ਹੈ? ਆਪਾ ਭਾ ਹੰਕਾਰ ਨਾ ਦਿਓ। ਮੈਂ ਤਾਂ ਆਪ ਜੀ ਪਾਸੋਂ ਲੇਵ ਹੁੰਦਾ, ਲੇਵ ਲਗਾਉਣੀ ਵੀ ਮੰਗਦਾ। ਦੋਏ ਸਿਰ ਮੰਗੋ ਚੂਨਾ, ਆਪਣੇ ਸਵੈ ਸਰੂਪ ਦੇ ਚੂਨਾ ਭਾਵ ਜਾਣਨ ਲਈ ਚੀਨਾ ਹੁੰਦਾ ਨਾ, ਆਪਣੇ ਬਾਣੀ ਚ ਅੱਖਰ ਆਉਂਦਾ ਚੀਨਾ ਹੁੰਦਾ ਜਾਣਨਾ, ਚੂਨਾ ਵੀ ਇੱਥੇ ਜਾਣਨ ਲਈ ਕਿਹਾ। ਗਿਆਨ ਵਿਰਾਗ ਰੂਪੀ ਦੋ ਸਿਰ ਮੰਗਦਾ। ਸੋ ਇਸ ਪ੍ਰਕਾਰ ਗਿਆਨ ਅਤੇ ਵਿਰਾਗ ਇਹ ਦੋ ਸ਼ੇਰ ਮੰਗਦਾ ਆਪ ਜੀ ਪਾਸੋਂ, ਜਾਂ ਦੋ ਸ਼ੇਰ ਕਹਿ ਲਓ। ਸੋ ਇਸੇ ਪ੍ਰਕਾਰ ਕਾਮ ਕ੍ਰੋਧ ਆਦਿਕ ਗਿੱਦੜਾਂ ਦੇ ਚੂਨਾ ਭਾਵ ਚੂਰਨ ਕਰਨ ਵਾਸਤੇ ਨਾਸ਼ ਕਰਨ ਲਈ ਰਕਾਰ ਅਤੇ ਮਕਾਰ ਰੂਪ ਦੋ ਸ਼ੇਰ ਮੰਗਦਾ, ਰਾ ਅਤੇ ਮਾ ਰਾਮ ਉਚਾਰਨਾ ਮੰਗਦਾ। ਇਹੀ ਸ਼ੇਰ ਹੈ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਗਿੱਦੜਾਂ ਨੂੰ ਖਾ ਜਾਂਦਾ। ਪਾਓ ਘੀਓ ਸੰਗ ਲੂਨਾ, ਆਪ ਜੀ ਦੇ ਪਵਿੱਤਰ ਪੀਓ ਹੁੰਦਾ ਚਰਨਾਂ ਦਾ, ਘੀਓ ਹੁੰਦਾ ਪ੍ਰੇਮ, ਅਤੇ ਲੂਨਾ ਹੁੰਦਾ ਸੁੰਦਰ ਸੰਤਾਂ ਦਾ ਸੰਗ ਕਰਨਾ ਮੰਗਦਾ। ਲੂਨਾ ਤੋਂ ਭਾਵ ਜਿਹੜਾ ਸੁੰਦਰ, ਇਹ ਵੀ ਕਾਫੀ ਸੰਕੇਤੀ ਅਰਥ ਨੇ ਦੂਰ ਤੱਕ। ਆਮ ਬੰਦੇ ਨੇ ਜਦੋਂ ਪਹਿਲੀ ਵਾਰ ਇਹ ਅਰਥ ਸੁਣਨੇ ਹੁੰਦੇ ਆ, ਉਹਦੇ ਸਮਝ ਨਹੀਂ ਲੱਗਦੇ ਅਤੇ ਉਹ ਸੋਚਦੇ ਅਟਪਟੀਆਂ ਜਿਹੀਆਂ ਗੱਲਾਂ। ਪਰ ਜਿਹੜੇ ਵਿਦਵਾਨ ਨੇ ਜਾਂ ਗਿਆਨੀ ਸੱਜਣ ਨੇ ਟਕਸਾਲ ਦੇ, ਉਹਨਾਂ ਨੂੰ ਪਤਾ ਵੀ ਇਹ ਠੀਕ ਆ ਗੱਲ, ਕਿਉਂਕਿ ਜਦੋਂ ਆਪਾਂ ਤੋਸੇ ਦਾ ਅਰਥ ਕਰਦੇ ਹਾਂ ਉੱਥੇ ਕਹਿੰਦੇ ਨਾ ਭਗਤੀ ਦੀ ਖੰਡ। ਸੋ ਇਸੇ ਪ੍ਰਕਾਰ ਪ੍ਰੇਮ ਰੂਪੀ ਘਿਓ, ਇਸੇ ਤਰ੍ਹਾਂ ਜਿਹੜਾ ਹੈ ਮੈਦਾ ਗਿਆਨ ਦਾ, ਤਿੰਨ ਚੀਜ਼ਾਂ ਉੱਥੇ ਆਉਂਦੀਆਂ। ਉੱਥੇ ਪ੍ਰੇਮ ਰੂਪੀ ਘਿਓ ਆਉਂਦਾ, ਕਿਉਂਕਿ ਜਦੋਂ ਵੀ ਘਿਓ ਦਾ ਅਰਥ ਹੋਊ ਪ੍ਰੇਮ ਹੋਊ, ਪ੍ਰੇਮ ਦਾ ਅਰਥ ਘਿਓ, ਉਹ ਕਿਵੇਂ? ਜਦੋਂ ਆਪਾਂ ਕਹਿੰਦੇ ਫਲਾਣੇ ਤਾਂ ਘਿਓ ਖਿਚੜੀ ਹੋ ਗਏ, ਬਸ ਇਹ ਘਿਓ ਤੋਂ ਅੰਤਰੀ ਭਾਵ ਪ੍ਰੇਮ ਹੁੰਦਾ, ਅਤੇ ਪੀਓ ਹੁੰਦਾ ਪਤੀ ਪਰਮੇਸ਼ਰ, ਪੀਓ ਭਾਵ ਚਰਨਾਂ ਦਾ, ਘੀਓ ਜਿਹੜਾ ਪ੍ਰੇਮ, ਅਤੇ ਲੂਨਾ ਭਾਵ ਸੁੰਦਰ ਸੰਤਾਂ ਦਾ ਸੰਗ ਕਰਨਾ ਮੰਗਦਾ। ਅੱਧ ਸੇਰ ਮੰਗਾਂ ਦਾਲੇ, ਸੇਰ ਸੇਲੇ ਸ਼ਸਤਰ ਵਾਂਗ ਦੁੱਖ ਦੇਣ ਵਾਲੇ ਜੋ ਅੱਧ ਆਧ ਵਿਆਦ ਉਪਾਦ ਰੂਪ ਤਿੰਨ ਤਾਪ ਨੇ ਨਾ, ਉਹਨਾਂ ਦਾ ਦਾਲੇ ਹੁੰਦਾ ਦਲਣਾ ਕਰਨਾ ਮੰਗਦਾ, ਨਾਸ ਕਰਨਾ ਮੰਗਦਾ। ਮੋਕਾ ਦੋਨੋਂ ਵਕਤ ਜਿਵਾਲੇ, ਮੈਨੂੰ ਜੋ ਦੋ ਵਕਤ ਮੁਸੀਬਤ ਦੇ ਪਏ ਹੋਏ ਨੇ ਜਨਮ ਮਰਨ ਰੂਪ, ਇਹਨਾਂ ਨੂੰ ਆਪ ਬਾਲੇ ਪਾ ਬਾਲ ਦਿਓ, ਖਤਮ ਕਰ ਦਿਓ, ਸਾੜ ਫੂਕ ਦਿਓ, ਮੇਰਾ ਜਨਮ ਮਰਨ ਦੂਰ ਕਰ ਦਿਓ। ਖਾਟ ਮੰਗਾਂ ਚਾਉ ਪਾਈ, ਖਾਟ ਹੁੰਦਾ ਖੱਟ, ਖੱਟ ਹੁੰਦਾ ਛੇ, ਛੇ ਸ਼ਸਤਰਾਂ ਦਾ, ਅਤੇ ਚਾਉ ਹੁੰਦਾ ਚਾਰ, ਚਾਰ ਵੇਦਾਂ ਦਾ ਸਿਧਾਂਤ ਪਾਉਣਾ ਮੰਗਦਾ। ਖੱਟ ਸੰਪਤੀ ਅਤੇ ਚੌਥੀ ਭੂਮਿਕਾ ਦਾ ਆਨੰਦ ਪਾਉਣਾ ਮੰਗਦਾ। ਸਿਰ ਹਾਨਾ ਅਵਰ ਤੁਲਾਈ, ਸਿਰ ਹੁੰਦਾ ਹੰਕਾਰ, ਹੰਕਾਰ ਦਾ ਹਾਨਾ ਭਾਵ ਹਨਨ ਕਰਨਾ, ਨਾਸ਼ ਕਰਨਾ ਮੰਗਦਾ। ਅਵਰ ਹੁੰਦਾ ਹੋਰ, ਤੁਲਾਈ ਹੁੰਦਾ ਤੁਲਤਾ, ਹੋਰ ਜਿਹੜੀ ਤੁਲਤਾ ਭਾਵ ਹੁੰਦੀ ਹੈ ਸਮਦ੍ਰਿਸ਼ਟੀ, ਸਮਦ੍ਰਿਸ਼ਟੀ ਸੁਭਾਅ ਹੋਣਾ ਮੰਗਦਾ, ਵੀ ਹਰੇਕ ਨਾਲ ਮੇਰਾ ਇੱਕੋ ਜਿਹਾ ਵਰਤਾਓ, ਇੱਕੋ ਜਿਹਾ ਸੁਭਾਅ ਹੋਵੇ। ਉੱਪਰ ਕਉ ਮੰਗਉ ਕੀਂਦਾ, ਇਹ ਸਾਰਿਆਂ ਦੇ ਉੱਪਰ ਹੁੰਦਾ ਸ਼੍ਰੋਮਣੀ, ਸਾਰਿਆਂ ਤੋਂ ਉੱਪਰ ਕੌਣ? ਵਾਹਿਗੁਰੂ। ਸ਼੍ਰੋਮਣੀ ਪਰਮਾਤਮਾ ਆਪ ਜੀ ਪਾਸੋਂ ਮੈਂ ਖੇਮਾ ਰੂਪ ਕੀਂਦਾ ਖਿਦੋਲੜਾ ਮੰਗਦਾ ਜੀ। ਤੇਰੀ ਭਗਤ ਕਰੈ ਜਨ ਥੀਂਦਾ, ਇਸ ਰੀਤੀ ਨਾਲ ਮੈਂ ਜਾਣੋ ਆਪ ਜੀ ਦੀ ਥੀਂਦਾ ਹੁੰਦਾ, ਪ੍ਰੇਮਾ ਭਗਤੀ ਕਰਦਾ ਹਾਂ ਜੀ। ਮੈਂ ਨਾ ਹੀ ਕੀਤਾ ਲੱਭੋ, ਸੋ ਮੈਨੇ ਆਪਣੇ ਸਰੀਰ ਵਾਸਤੇ ਕੋਈ ਲੋਭ ਨਹੀਂ ਕੀਤਾ ਜੀ। ਇੱਕ ਨਾਂ ਤੇਰਾ ਮੈਂ ਫੱਬੋ, ਮੈਂ ਤਾਂ ਇੱਕ ਆਪ ਜੀ ਦੇ ਨਾਮ ਨੂੰ ਹੀ ਫਬਾਉਂਦਾ, ਸੋਹਣਾ ਬਣਾਉਂਦਾ। ਕਹਿ ਕਬੀਰ ਮਨ ਮੰਨਿਆ, ਕਬੀਰ ਜੀ ਫਰਮਾਉਂਦੇ ਉੱਪਰਲੇ ਸਾਰੇ ਸਾਧਨਾਂ ਉੱਪਰ ਮੇਰਾ ਹੁਣ ਮਨ ਮੰਨਿਆ ਗਿਆ। ਮਨ ਮੰਨਿਆ ਤਾਂ ਉਹ ਹਰ ਜਾਣਿਆ, ਜਿਸ ਵੇਲੇ ਮੇਰਾ ਮਨ ਸਿਮਰਨ ਉੱਤੇ ਮੰਨਿਆ ਗਿਆ, ਤਾਂ ਹੀ ਇਹ ਪਰਮੇਸ਼ਰ ਤੇਰੇ ਸਰੂਪ ਨੂੰ ਜਾਣ ਲਿਆ। ਰਾਗ ਸੋਰਠ ਬਾਣੀ ਭਗਤ ਨਾਮ ਦੇ ਜੀ ਕੀ ਕਰ ਦੂਜਾ, ਸੋਰਠ ਰਾਗ ਦੇ ਵਿੱਚ ਬਾਣੀ ਭਗਤ ਨਾਮ ਦੇ ਜੀ ਕੀ ਉਚਾਰਨ ਕੀਤੀ, ਕਰ ਦੂਜਾ ਦੂਸਰੇ ਘਰ ਸੁਰਤਾਰ ਜਗਾਉਣ ਦਾ ਹੁਕਮ ਕਰਦੇ ਨੇ। ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਸੋ ਸੇਵਕਾਂ ਨੇ ਭਗਤ ਨਾਮਦੇਵ ਤੋਂ ਇਹ ਬੇਨਤੀ ਕੀਤੀ, ਪੁੱਛਿਆ ਕਿ ਆਪ ਨੂੰ ਪਰਮੇਸ਼ਰ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਈ ਆ, ਸਾਨੂੰ ਵੀ ਕੋਈ ਤਰੀਕਾ ਦੱਸੋ ਜੋ ਸਾਨੂੰ ਵੀ ਪ੍ਰਾਪਤੀ ਹੋਵੇ। ਸੋ ਉਸ ਵਕਤ ਫਿਰ ਭਗਤ ਜੀ ਨੇ ਉਹਨਾਂ ਨੂੰ ਉੱਤਰ ਦਿੱਤਾ, ਜਬ ਦੇਖਾਂ ਤਬ ਗਾਵਾਂ, ਤਉ ਜਨ ਧੀਰਜ ਪਾਵਾਂ, ਨਾਦ ਸਮਾਏ ਲੋ ਰੇ, ਸਤਿਗੁਰ ਭੇਟ ਲੇ ਦੇਵਾ ਰਹਾਓ। 157 ਅੰਗ ਤੇ ਇਸ ਪ੍ਰਕਾਰ ਫਰਮਾਉਂਦੇ ਨੇ, ਜਿਸ ਵੇਲੇ ਸਤਿਗੁਰ ਦੇਵ ਮਹਾਰਾਜ ਜੀ ਭੇਟਲੇ ਤੋਂ ਭਾਵ ਮਿਲੇ, ਤਾਂ ਉਹਨਾਂ ਦਾ ਨਾਦ ਜਿਹੜਾ ਉਪਦੇਸ਼ ਹੈ ਨਾ ਉਹ ਹਿਰਦੇ ਦੇ ਵਿੱਚ ਸਮਾਇਆ। ਉਦੋਂ ਪਰਮੇਸ਼ੁਰ ਦੇ ਜਸ ਨੂੰ ਗਾਵਾਂ, ਜਦ ਦੇਖਾਂ ਤਬ ਗਾਵਾਂ। ਇਸ ਪ੍ਰਕਾਰ ਇਹ ਸਾਰੇ 99 ਅਰਥੀ ਹੋ ਜਾਣੇ। ਜਦੋਂ ਗਾਵਾਂ ਉਸ ਵੇਲੇ ਪਰਮਾਤਮਾ ਨੂੰ ਦੇਖਿਆ, ਤੋ ਜਦੋਂ ਦੇਖਿਆ ਜਾਂ ਦੇਖਿਆ ਉਸ ਵਕਤ ਮੈਂ ਸੇਵਕ ਨੇ ਧੀਰਜ ਨੂੰ ਪ੍ਰਾਪਤ ਕੀਤਾ। ਸੋ ਇਹ ਸਮਝ ਲੈਣਾ ਕਿ ਨਾਦ ਜਿਹੜਾ ਹੁੰਦਾ ਉਪਦੇਸ਼ ਨੂੰ ਕਹਿੰਦੇ ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਸੋ ਜਿਵੇਂ ਕਹਿੰਦੇ ਨਾਦੀ ਔਲਾਦ ਬਿੰਦੀ ਔਲਾਦ, ਨਾਦੀ ਹੁੰਦੀ ਉਪਦੇਸ਼ ਤੋਂ ਪੈਦਾ ਹੋਈ, ਸਤਿਗੁਰ ਭੇਟ ਲੇ ਦੇਵਾ, ਪ੍ਰਕਾਸ਼ ਰੂਪ ਜਦੋਂ ਸਤਿਗੁਰੂ ਮਿਲੇ ਉਹਨਾਂ ਦਾ ਮੈਂ ਨਾਦ ਜਿਹੜਾ ਉਪਦੇਸ਼ ਸੀ ਉਹ ਸਮਾਏ ਲੋਰੇ ਮੇਰੇ ਹਿਰਦੇ 'ਚ ਭਾਈ ਸਮਾ ਗਿਆ। ਫਿਰ ਮੈਂ ਤਬ ਗਾਵਾਂ, ਫਿਰ ਮੈਂ ਗਾਉਣ ਲੱਗ ਪਿਆ ਪਰਮੇਸ਼ੁਰ ਦੇ ਗੁਣਾਂ ਨੂੰ। ਸੋ ਜਦੋਂ ਗਾਉਣ ਲੱਗ ਪਿਆ ਫਿਰ ਉਸ ਵਕਤ ਮੈਂ ਦੇਖ ਲਿਆ ਪਰਮੇਸ਼ੁਰ ਨੂੰ। ਜਬ ਗਾਵਾ ਦੇਖਾਂ ਤਬ, ਕਹਿੰਦੇ ਉਦੋਂ ਮੈਂ ਪਰਮੇਸ਼ੁਰ ਨੂੰ ਦੇਖ ਲਿਆ ਹੈ। ਹੁਣ ਮੈਂ ਜਬ ਦੇਖਾਂ, ਜਿੱਧਰ ਜਿੱਧਰ ਦੇਖਦਾ ਬਸ ਤਬ ਗਾਵਾਂ, ਗਾਉਂਦਾ ਹੀ ਰਹਿਣਾ ਉਹਦੇ ਉਪਮਾ ਨੂੰ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਤਾਂ ਭਾਈ ਮੇਰੇ ਮਨ ਨੂੰ ਧੀਰਜ ਆ ਗਿਆ, ਟਿਕਾਓ ਬਣ ਗਿਆ। ਜਹਿ ਚਿਲ ਮਿਲ ਕਾਰ ਦਸੰਤਾ, ਤੈ ਅਨਹਦ ਸ਼ਬਦ ਬਜੰਤਾ। ਸੋ ਜਿਸ ਅੰਤਹਿ ਕਰਨ ਵਿੱਚ ਅਨਹਦ ਹੁੰਦਾ ਇੱਕ ਰਸ ਗੁਰਾਂ ਦਾ ਸ਼ਬਦ ਜਿਹੜਾ ਬਜੰਤਾ ਨਾ ਪ੍ਰਗਟ ਹੁੰਦਾ, ਉਸ ਅੰਤਹਿ ਕਰਨ ਵਿੱਚ ਨਿਰੰਕਾਰ ਦਾ ਚਿਲ ਮਿਲ ਕਾਰ ਕੀ ਹੁੰਦਾ ਪ੍ਰਕਾਸ਼, ਉਹ ਦਸੰਤਾ ਨਿਗਾਹ ਆਉਂਦਾ ਅੰਦਰ ਹੀ। ਇਸ ਪ੍ਰਕਾਰ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਆ ਨਾ ਬਖਸ਼ਿਸ਼ ਹੋ ਜਾਂਦੀ ਹੈ। ਜਹਿ ਚਿਲ ਮਿਲ ਕਾਰ ਦਸੰਤਾ, ਇਸ ਪ੍ਰਕਾਰ ਇਹ ਝਿਲਮਿਲ ਝਿਲਮਿਲ ਹੁੰਦੀ ਅੰਦਰ ਇਕੱਠਾ ਹੀ ਦੇਖਣਾ, ਝਿਲਮਿਲ ਝਿਲਮਿਲ ਹੁੰਦੀ ਪ੍ਰਕਾਸ਼ ਦੀ। ਕਿਤੇ ਤਾਰੇ, ਕਿਤੇ ਚੰਦਰਮਾ, ਕਿਤੇ ਪ੍ਰਕਾਸ਼ ਦੀਆਂ ਬਿਜਲੀਆਂ ਵਾਂਗੂ ਲਿਸ਼ਕਾਂ ਪੈਂਦੀਆਂ ਪ੍ਰਕਾਸ਼ ਦੀਆਂ। ਉੱਥੇ ਫਿਰ ਜਿੱਥੇ ਸ਼ਬਦ ਵੱਜਦਾ, ਜੋਤੀ ਜੋਤ ਸਮਾਨੀ, ਮੈਂ ਗੁਰ ਪ੍ਰਸਾਦੀ ਜਾਣੀ। ਜਦ ਗੁਰਾਂ ਦੀ ਕਿਰਪਾ ਦੁਆਰਾ ਸਿੱਖਿਆ ਗ੍ਰਹਿਣ ਕਰਨੀ ਜਾਣੀ, ਤਾਂ ਜੋਤੀ ਜੋ ਪਰਮਾਤਮਾ ਦੇ ਵਿੱਚ ਜੋਤ ਸਮਾ ਗਈ। ਜਿਨ੍ਹਾਂ ਨੇ ਗੁਰ ਕਿਰਪਾ ਦੁਆਰਾ ਮੈਂ ਜਿਹੜੀ ਹੁੰਦੀ ਨਾ ਹੰਗਤਾ ਮਮਤਾ ਨਾਸ਼ ਕਰਨ ਜਾਣੀ ਹੈ, ਉਹਨਾਂ ਦੀ ਜੋਤੀ ਜਿਹੜੀ ਆ ਨਾ, ਜੋਤੀ ਤੋਂ ਭਾਵ ਪਰਮੇਸ਼ਰ, ਤੋਂ ਉਹਨਾਂ ਦੀ ਜੋਤੀ ਪ੍ਰਭੂ ਦੇ ਵਿੱਚ ਜੋਤ ਸਮਾ ਗਈ, ਭਾਵ ਜੋਤੀ ਜੋਤ ਸਮਾਨੀ। ਰਤਨ ਕਮਲ ਕੋਠਰੀ, ਸੋ ਜਿਹਦਾ ਹਿਰਦਾ ਰੂਪੀ ਕਮਲ ਸ਼ੁਭ ਗੁਣਾਂ ਰੂਪੀ ਰਤਨਾਂ ਦੀ ਕੋਠੀ ਹੋਇਆ ਨਾ, ਜਿਹਦੇ ਸਰੀਰ ਰੂਪੀ ਕੋਠੀ ਦੇ ਹਿਰਦੇ ਕਮਲ ਵਿੱਚ ਰਤਨ ਹੁੰਦਾ ਵਿਰਾਗ ਹੈ। ਇਸ ਪ੍ਰਕਾਰ ਫਿਰ ਉੱਥੇ ਕੀ ਹੁੰਦਾ, ਜਿੱਥੇ ਵਿਰਾਗ ਹੈ ਚਮਕਾਰ ਬੀਜਲ ਤਹੀ। ਸੋ ਉਸੇ ਹਿਰਦੇ ਵਿੱਚ ਪਰਮਾਤਮਾ ਦਾ ਬਿਜਲੀ ਵਾਂਗੂ ਚਮਤਕਾਰਾ ਹੁੰਦਾ, ਇੱਕਦਮ ਇੰਨਾ ਜ਼ਬਰਦਸਤ ਚਮਕਾਰਾ ਪੈਂਦਾ ਕਈ ਡਰ ਕੇ ਭੱਜ ਲੈਂਦੇ ਉੱਠ ਕੇ। ਹੁਣ ਜਿਹਨੇ ਕਦੇ ਭਗਤੀ ਨਹੀਂ ਕੀਤੀ ਉਹਨਾਂ ਵਿਚਾਰਿਆਂ ਨੂੰ ਕੀ ਪਤਾ, ਮੋਟੇ ਦਿਮਾਗ ਹੁੰਦੇ ਕਈਆਂ ਦੇ। ਸੋ ਇਸ ਪ੍ਰਕਾਰ ਭਗਤੀ ਵਾਲਿਆਂ ਦੀ ਲਾਈਨ ਹੀ ਵੱਖਰੀ ਹੁੰਦੀ, ਜਿਹਨੇ ਗੁਰਬਾਣੀ ਨੂੰ ਕਮਾਉਣਾ ਉਹ ਵੱਖਰੇ ਨੇ, ਤੋ ਜਿਹਨੇ ਪਾਪ ਹੀ ਕਮਾਉਣੇ ਨੇ ਉਹਨਾਂ ਦੀ ਲਾਈਨ ਵੱਖਰੀ ਆ, ਉਹ ਕਹਿੰਦੇ ਇਹ ਹੁੰਦਾ ਹੀ ਨਹੀਂ। ਇਸ ਤਰ੍ਹਾਂ ਭਗਤੀ ਕਰਨ ਵਾਲਿਆਂ ਨੂੰ ਪਤਾ ਹੈ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਮਹਾਰਾਜ ਕਹਿੰਦੇ ਸਤਿਗੁਰ ਸ਼ਬਦ ਉਜਾਰੋ ਦੀਪਾ ਚਮਕਾਰ ਬੀਜਲ ਤਹੀਂ। ਸੋ ਉਸੇ ਹਿਰਦੇ 'ਚ ਪਰਮਾਤਮਾ ਦਾ ਬਿਜਲੀ ਵਾਂਗੂ ਫਿਰ ਚਮਕਾਰਾ ਪੈਂਦਾ। ਉਹ ਕਈ ਪਾਠ ਕਰਦਿਆਂ ਹੁੰਦੇ ਕਈਆਂ ਦਾ ਇਹ ਆਉਂਦਾ ਨਾ, ਹੁਣ ਹੋਰ ਦਮ ਤਾਂ ਕੀ ਜਾ ਕੇ ਦੱਸਣ, ਤੋ ਜਿੱਥੇ ਕੋਈ ਬੰਦਗੀ ਨਹੀਂ ਕਰਦਾ ਉਹਨੂੰ ਕੀ ਦੱਸਣਾ ਜਾ ਕੇ ਕਿਸੇ ਨੇ। ਉਹਨਾਂ ਵਿਚਾਰਨ ਤਾਂ ਪਤਾ ਹੀ ਨਹੀਂ ਹੁੰਦਾ ਵੀ ਬੰਦਗੀ ਹੁੰਦੀ ਕੀ ਹੈ। ਜਿਹੜੇ ਬੰਦਗੀ ਕਰਦੇ ਨੇ ਭਗਤੀ ਕਰਦੇ ਨੇ, ਫਿਰ ਉਹਨਾਂ ਦਾ ਕਦੇ ਕਦੇ ਫੋਨ ਆਉਂਦਾ, ਸੁਨੇਹਾ ਆਉਂਦਾ ਵੀ ਐਂ ਪਾਠ ਕਰਦੇ ਸੀ ਤੜਕੇ ਬੈਠੇ, ਇੱਕਦਮ ਇੰਨੀ ਲਾਈਟ ਜੀ ਵੱਜੀ ਮੈਂ ਡਰ ਕੇ ਭੱਜ ਗਿਆ ਉੱਠ। ਕੋਈ ਕਹਿੰਦਾ ਸਾਨੂੰ ਪੋਥੀ ਦੇ ਵਿੱਚੋਂ ਲਾਲ ਰੰਗ ਦਿਖਦਾ, ਕੋਈ ਕਹਿੰਦਾ ਹਰਾ ਰੰਗ ਦਿਖਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਕੋਈ ਕਹਿੰਦਾ ਸਾਨੂੰ ਆਹ ਦਿਖਦਾ। ਇਹ ਸਾਰੀ ਉਹੀ ਚੀਜ਼ ਸ਼ੁਰੂ ਹੋਣੀ ਹੁੰਦੀ, ਪਹਿਲਾਂ ਲਾਲ ਪੀਲੇ ਹਰੇ ਰੰਗ ਜੀ ਆਈ ਜਾਂਦੇ ਨੇ, ਫਿਰ ਇੱਕਦਮ ਜਿਵੇਂ ਕੈਮਰੇ ਦੀ ਫਲੈਸ਼ ਵੱਜਦੀ ਹੈ ਐਂ ਚਮਕਾਰਾ ਜਿਵੇਂ ਬਿਜਲੀ ਦਾ ਪੈਂਦਾ, ਉਹ ਛੱਡ ਛੱਡ ਕੇ ਚਮਕਾਰੇ ਪਈ ਜਾਂਦੇ ਨੇ। ਕਿਉਂ, ਉਹਨਾਂ ਨੇ ਪ੍ਰਪੇਅਰ ਕਰਨਾ ਹੁੰਦਾ, ਬੰਦਾ ਇੱਕਦਮ ਪ੍ਰਪੇਅਰ ਨਹੀਂ ਹੁੰਦਾ, ਇਹ ਨਵੀਂ ਚੀਜ਼ ਹੀ ਹੁੰਦੀ ਉਹਦੇ ਵਾਸਤੇ, ਫਿਰ ਇਸ ਪ੍ਰਕਾਰ ਹੁੰਦਾ। ਸੋ ਜਿਵੇਂ ਇੱਕ ਵਾਰ ਇੱਕ ਅਭਿਆਸੀ ਦਾ ਫੋਨ ਸੀਗਾ, ਕਹਿਣ ਲੱਗੇ ਵੀ ਪਾਠ ਤਾਂ ਮੈਂ ਹੁਣ ਕਰੀ ਜਾਂਦਾ ਪਰ ਅੱਜ ਕੁਛ ਹੋਰ ਹੀ ਹੋਈ ਜਾਂਦਾ ਸੀ। ਮੈਂ ਕਿੱਦਾਂ, ਕਹਿੰਦੇ ਮਹਾਰਾਜ ਦੇ ਕਮਰੇ 'ਚ ਮੂਲ ਮੰਤਰ ਕਰਦਾ ਸੀ, ਲਾਈਟਾਂ ਜਿਹੀਆਂ ਪਤਾ ਨਹੀਂ ਕਿੱਥੋਂ ਪਈ ਜਾਂਦੀਆਂ। ਮੈਂ ਕਿਹਾ ਇਹ ਲਾਈਟਾਂ ਇਸੇ ਤਰ੍ਹਾਂ ਹੀ ਹੁੰਦੀਆਂ ਚਮਕਾਰ ਬੀਜਲ ਤਹੀ। ਸਾਰੀ ਬਾਣੀ ਤਾਂ ਕਿਸੇ ਨੇ ਪੜ੍ਹੀ ਨਹੀਂ। ਜਹਿ ਚਿਲ ਮਿਲ ਕਾਰ ਦਸੰਤਾ ਤੈ ਅਨਹਦ ਸ਼ਬਦ ਬਜੰਤਾ, ਜੋਤੀ ਜੋਤ ਸਮਾਨੀ। ਪਰ ਜਾਣੀ ਕਿਵੇਂ, ਕਹਿੰਦੇ ਮੈਂ ਗੁਰਪ੍ਰਸਾਦੀ ਜਾਣੀ। ਰਤਨ ਕਮਲ ਕੋਠਰੀ, ਜਿਹਦਾ ਹਿਰਦਾ ਰੂਪੀ ਕਮਲ ਸ਼ੁਭ ਗੁਣਾ ਰੂਪੀ ਰਤਨਾਂ ਦੀ ਕੋਠੀ ਹੋਇਆ। ਰਤਨ ਕਮਲ ਕੋਠੀ ਤ੍ਰਿਕੁਟੀ ਤੋਂ ਬਾਅਦ ਆਉਂਦੀ ਉੱਪਰ, ਆਗਿਆ ਚੱਕਰ ਖੁੱਲ੍ਹ ਕੇ ਤ੍ਰਿਕੁਟੀ ਜਦੋਂ ਖੁੱਲ੍ਹਦੀ ਆ, ਇਹਦੇ ਵਿੱਚ ਤਿੰਨ ਗਾਹਾਂ ਨਾੜਾਂ ਜਾਂਦੀਆਂ। ਇੱਕ ਜਾਂਦੀ ਹਨੇਰੀ, ਉਹ 'ਚ ਹਨੇਰਾ ਹੀ ਹਨੇਰਾ ਹੁੰਦਾ ਗਾਹਾਂ ਦਸਵੇਂ ਦੁਆਰ ਤੱਕ ਨੂੰ ਗਾਹਾਂ, ਫਿਰ ਅੱਗੇ ਸ਼ੁਰੂ ਹੋ ਜਾਂਦਾ ਚਾਨਣ। ਇੱਕ ਰਤਨ ਕਮਲ ਕੋਠੀ, ਉੱਥੇ ਕਮਲਾਂ ਦੀਆਂ ਬਗੀਚੀਆਂ ਦਿਖਦੀਆਂ, ਕਮਲ ਫੁੱਲ ਹੀ ਦਿਖ ਜਾਂਦੇ ਨੇ, ਜਾਂ ਫਿਰ ਚਮਕਾਰ ਬੀਜਲ ਤਹੀ, ਜਾਂ ਫਿਰ ਬਿਜਲੀ ਤਾਰੇ ਚੰਦਰਮਾ ਹੀ ਦਿਖੀ ਜਾਂਦੇ ਨੇ। ਤਹਿ ਅਨਹਦ ਸ਼ਬਦ ਬਜੰਤਾ, ਉੱਥੇ ਅਨਹਦ ਸ਼ਬਦ ਵੀ ਸੁਣਦੇ ਨੇ ਜਾ ਕੇ, ਫਿਰ ਝਿਲਮਿਲ ਝਿਲਮਿਲ ਵੀ ਹੁੰਦੀ ਹੈ। ਕਦੇ ਕਹਿਣਗੇ ਵੀ ਅਭਿਆਸੀ ਵੀ ਪੀਲੇ ਰੰਗ ਦਾ ਪ੍ਰਕਾਸ਼ ਦਿਖਿਆ, ਕਦੇ ਚੰਗਾ ਪੀਲਾ ਰੰਗ ਵਧੀਆ ਹੁੰਦਾ, ਉਹ ਜ਼ਿਆਦਾ ਪੀਲਾ ਸੋਨੇ ਵਰਗਾ ਹੁੰਦਾ, ਕਦੇ ਇਹ 'ਚ ਨੀਲੇ ਰੰਗ ਦਾ ਪ੍ਰਕਾਸ਼ ਹੁੰਦਾ, ਇੱਕ ਕਦੇ ਕਦੇ ਆਉਂਦਾ ਖਾਸ ਪ੍ਰਕਾਸ਼। ਉਹ ਕਦੋਂ ਜਦੋਂ ਬਹੁਤ ਕਿਰਪਾ ਹੁੰਦੀ ਆ ਉਹਨਾਂ ਅਭਿਆਸੀਆਂ ਨੂੰ ਦਿਖਦਾ, ਬਿਲਕੁਲ ਨੀਲੇ ਰੰਗ ਦਾ ਪ੍ਰਕਾਸ਼, ਉਹਦੇ ਵਿੱਚ ਤਾਰੇ ਤਾਰੇ ਚਮਕਦੇ ਹੁੰਦੇ, ਟਿਮਕ ਟਿਮਕ ਤਾਰੇ ਕਰਦੇ ਜਦੋਂ, ਉਹ ਪਰਮੇਸ਼ਰ ਦਾ ਪ੍ਰਕਾਸ਼ ਸੰਪੂਰਨ ਰੂਪ ਵਿੱਚ ਉਹ ਕਦੇ ਕਦੇ ਨਜ਼ਰ ਆਉਂਦਾ, 2 ਮਹੀਨੇ 3 ਮਹੀਨੇ ਬਾਅਦ ਕਈਆਂ ਨੂੰ। ਜਿੰਨਾ ਜਿੰਨਾ ਫਿਰ ਕੋਈ ਕਮਾਈ ਕਰੇ, ਫਿਰ ਜੋ ਬਹੁਤੀ ਕਮਾਈ ਕਰੂ ਉਹਨੂੰ ਰੋਜ਼ ਦਿਖਣ ਲੱਗ ਜੂ। ਨੇੜੇ ਨਾਹੀ ਦੂਰ, ਨਿਜ ਆਤਮੈ ਰਹਿਆ ਭਰਪੂਰ। ਉਹ ਪਰਮਾਤਮਾ ਨਾ ਨੇੜੇ ਆ ਨਾ ਦੂਰ ਹੈ, ਉਹ ਕਿੱਥੇ ਹੈ ਜੀ? ਕਹਿੰਦੇ ਦੋਨੋਂ ਹੀ ਅੱਖਰ ਉਹਦੇ ਲਈ ਵਰਤੇ ਨਹੀਂ ਜਾਂਦੇ, ਨਾ ਨੇੜੇ ਨਾ ਦੂਰ, ਆਪਣਾ ਆਪ ਹੋਣੇ ਕਰਕੇ ਨਾ ਨੇੜੇ ਨਾ ਦੂਰ। ਜਿਵੇਂ ਕੜਾ ਹੱਥ 'ਚ ਪਾਇਆ ਹੋਇਆ ਸਰਦੀਆਂ 'ਚ, ਉਹ ਕੜਾ ਬਾਂਹ 'ਚ ਤਾਂ ਚੜ ਗਿਆ, ਪਹਿਲਾਂ ਗਰਮ ਬਨੈਣ ਪਾਈ ਹੈ ਪੂਰੀਆਂ ਬਾਹਾਂ ਵਾਲੀ ਪਤਲੀ ਜੀ ਥੱਲੇ ਦੀ, ਉਹਦੇ ਉੱਤੇ ਕੁੜਤਾ ਪਾਇਆ, ਉਹਦੇ ਉੱਤੇ ਕੋਟੀ ਪਾਈ ਹੈ, ਬਾਹਲੀ ਸਨੋਹ ਪੈਣ ਲੱਗ ਗਈ, ਫਿਰ ਉੱਤੇ ਕੋਟ ਪਾ ਲਿਆ ਮੋਟਾ ਸਾਰਾ। ਉਹ ਕੜਾ ਕਿਤੇ ਤਾਹਾਂ ਚੜ ਗਿਆ ਬੰਦੇ ਦਾ, ਉਰੇ ਉਰੇ ਜਿਹੇ ਹੱਥ ਮਾਰ ਕੇ, ਵੀ ਕੜਾ ਹਾਂਜੀ ਕਿੱਧਰ ਗਿਆ ਮੇਰਾ? ਕੜਾ ਲੱਭਿਆ ਉਹਨਾਂ ਤਾਂ ਘਬਰਾ ਗਿਆ ਵੀ ਮੇਰਾ ਕੜਾ ਡਿੱਗ ਪਿਆ ਵੀ। ਜਦੋਂ ਕਿਤੇ ਫਿਰ ਬੈਠੇ ਬੈਠੇ ਹੱਥ ਤਾਹਾਂ ਜੇ ਕਰਕੇ ਦੇਖੋ, ਕੜਾ ਤਾਂ ਸੱਚ ਤਾਹਾਂ ਚੜਿਆ ਬਾਂਹ 'ਤੇ, ਹੈਗਾ ਵੀ ਹੈਗਾ। ਹੁਣ ਇਹਨੂੰ ਕੀ ਕਹੀਏ, ਕੜਾ ਗੁੰਮ ਗਿਆ ਸੀ? ਨਹੀਂ, ਕੜਾ ਮਿਲ ਗਿਆ ਇਹ ਵੀ ਨਹੀਂ ਕਹਿ ਸਕਦੇ, ਕਿਉਂ? ਕੜਾ ਤਾਂ ਕੋਲ ਹੀ ਸੀ। ਭਗਤ ਜੀ ਕਹਿੰਦੇ ਨੇ ਉਹ ਪਰਮਾਤਮਾ ਨਾ ਨੇੜੇ ਆ ਨਾ ਦੂਰ ਆ, ਆਪਣੇ ਆਪ ਹੋਣ ਕਰਕੇ, ਉਹ ਕਿਉਂਕਿ ਮੇਰਾ ਆਪਣਾ ਆਪ ਹੀ ਆ ਉਹ। ਕਹਿੰਦੇ ਜੋ ਵਸਤੂ ਆਪਣੇ ਤੋਂ ਭਿੰਨ ਹੋਵੇ ਉਹ ਨੇੜੇ ਦੂਰ ਹੁੰਦੀ ਹੈ, ਜਿਹੜੀ ਵੱਖਰੀ ਹੋਵੇ ਆਪਣੇ ਤੋਂ ਉਹ ਪਰਮਾਤਮਾ ਮੇਰੇ ਆਪਣੇ ਆਤਮਾ ਤੋਂ ਭਾਵ ਮਨ ਦੇ ਵਿੱਚ ਹੀ ਭਰਪੂਰ ਹੋ ਰਿਹਾ। ਕਿਸ ਨੇੜੇ ਕਿਸ ਆਖਾਂ ਦੂਰ, ਨਿੱਧ ਗੁਣ ਗਾਵਾਂ ਦੇਖ ਹਦੂਰ। ਪਹਿਲੇ ਪਾਤਸ਼ਾਹ ਮਹਾਰਾਜ ਜੀ ਇਹ ਆਸਾ ਰਾਗ ਪਿੱਛੇ ਆ ਚੁੱਕਿਆ, 411 ਅੰਗ 'ਤੇ ਸ਼ਰਵਣ ਕੀਤਾ ਹੈ। ਗੁਰਮੁਖਾਂ ਦੇ ਨੇੜੇ ਹੈ ਦੂਰ ਨਹੀਂ, ਮਨਮੁਖਾਂ ਦੇ ਨੇੜੇ ਨਹੀਂ ਦੂਰ ਹੈ ਉਹਨਾਂ ਤੋਂ। ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ। ਜਹੈ ਅਨਹਤ ਸੂਰ ਉਜਿਆਰਾ, ਤਹਿ ਦੀਪਕ ਜਲੈ ਛੰਛਾਰਾ। ਉਜਿਆਰਾ ਦਾ ਜਈਆ ਲੱਗਿਆ ਕਰਕੇ ਉਜਿਆਰਾ, ਉਜਾਰਾ ਨਹੀਂ ਕਰਨਾ। ਤਹਿ ਦੀਪਕ ਜਲੈ ਛੰਛਾਰਾ, ਪਹਿਲਾਂ ਛੱਛੇ ਵਾਲੀ ਟਿੱਪੀ ਬੋਲੋ, ਛੰਛਾਰਾ ਛੰਛਾਰਾ। ਸੋ ਜਿਸ ਅੰਤਹਿ ਕਰਨ ਵਿੱਚ ਅਨਹਤ ਹੁੰਦਾ, ਇੱਕ ਰਸ ਗਿਆਨ ਰੂਪੀ ਸੂਰਜ ਦਾ ਉਜਿਆਰਾ ਹੁੰਦਾ, ਪ੍ਰਕਾਸ਼ ਹੁੰਦਾ, ਉਸ ਅੰਤਹਿ ਕਰਨ ਵਿੱਚ ਹੋਰ ਕਰਮਾਂ ਰੂਪੀ ਸਾਧਨਾ ਰੂਪੀ ਦੀਪਕ ਜਿਹੜਾ ਛੰਛਾਰਾ ਮੱਧਮ, ਛੰਛਾਰਾ ਕਹਿੰਦੇ ਮੱਧਮ ਜੇ ਪ੍ਰਕਾਸ਼ ਨੂੰ, ਮੱਧਮ ਜਲੈ, ਜਲੈ ਹੁੰਦਾ ਪ੍ਰਕਾਸ਼ ਦੇ ਨੇ, ਸਾਧਨਾ ਰੂਪ ਦੀਪਕ ਪ੍ਰਕਾਸ਼ ਦੇ ਨੇ। ਸੋ ਜਿਸ ਪਰਮਾਤਮਾ ਦਾ ਅਨਹਤ ਹੁੰਦਾ, ਇੱਕ ਰਸ ਸੂਰਜ ਵਾਂਗੂ ਪ੍ਰਕਾਸ਼ ਹੈ, ਉਸ ਪਰਮਾਤਮਾ ਦਾ ਜਦ ਗਿਆਨ ਰੂਪੀ ਦੀਪਕ ਜਲੈ ਪ੍ਰਕਾਸ਼ਿਆ ਤਾਂ ਛੰਛਾਰਾ, ਫਿਰ ਕਿਤੇ ਛਾਰ ਕਰਨ ਵਾਲੇ ਕਾਮ ਕ੍ਰੋਧ ਆਦਿਕ ਵਿਸ਼ੇ ਛੰਗ ਹੋ ਗਏ, ਛੈ ਭੱਜ ਗਏ, ਉੱਥੋਂ ਨਾਸ ਹੋ ਗਏ। ਆਠ ਪਹਿਰ ਗੁਣ ਗਾਵਤ ਪ੍ਰਭ ਕੇ, ਕਾਮ ਕ੍ਰੋਧ ਇਸ ਤਨ ਤੇ ਜਾਤ। ਗੁਰਪ੍ਰਸਾਦੀ ਜਾਣਿਆ ਜਨ ਨਾਮਾ ਸਹਿਜ ਸਮਾਨਿਆ। ਗੁਰੂ ਦੀ ਕਿਰਪਾ ਦੁਆਰਾ ਕਹਿੰਦੇ ਜਦੋਂ ਮੈਂ ਨਾਮ ਦਾ ਸਿਮਰਨ ਕਰਨਾ ਜਾਣਿਆ ਨਾ, ਨਾਮਦੇਵ ਜੀ ਕਹਿੰਦੇ, ਤਾਂ ਮੈਂ ਦਾਸ ਜਿਹੜਾ ਸੀ ਸੇਵਕ ਸਹਿਜ ਪਦ ਦੇ ਵਿੱਚ ਫੇਰ ਸਮਾ ਗਿਆ, ਤਾਂ ਕਿਰਪਾ ਹੋਈ।